ਹੁਣ ਵਿਚਾਰ ਕਰਨੀ ਹੈ ਕਿ ਸਾਡਾ ਵਿਰਸਾ ਕੀ ਹੈ। ਸਾਡਾ ਵਿਰਸਾ ਹੈ ਕਿਰਤ ਕਰਨੀ। ਗੁਰੂ ਨਾਨਕ ਦਾ ਘਰ ਵਿਹਲੜਾਂ ਦਾ ਜਾਂ ਆਲਸੀਆਂ ਦਾ ਘਰ ਨਹੀਂ, ਸਗੋਂ ਗੁਰੂ ਨਾਨਕ ਦਾ ਘਰ ਤਾਂ ਉਦਮੀਆਂ ਅਤੇ ਕਿਰਤੀਆਂ ਦਾ ਹੈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਖੁਦ ਆਪ ਕਿਰਤ ਕਰਨ ਦੇ ਪੂਰਨੇ ਵਾਹੇ ਅਤੇ ਸੰਸਾਰ ਨੂੰ ਸੱਦਾ ਅਤੇ ਸ਼ਾਬਾਸ਼ ਦਿੱਤੀ ਕਿ ਇਹ ਮਨੁੱਖ ਉਦਮ ਕਰੇਂਦਿਆਂ ਜੀਓ, ਤੂੰ ਕਮਾਵਦਿਆਂ ਸੁੱਖ ਪੁੰਜ। ਉਦਮ ਕਰਨ ਵਾਲਿਆ ਜਿਉਂਦਾ ਰਹੋ, ਕਮਾਈ ਕਰੇਗਾ ਤਾਂ ਤੈਨੂੰ ਸੁੱਖ ਮਿਲੇਗਾ। ਕਿਰਤ ਕੋਈ ਵੀ ਮਾੜੀ ਨਹੀਂ। ਕਿਰਤੀ ਮਨੁੱਖ ਨੂੰ ਕਿਸੇ ਅੱਗੇ ਹੱਥ ਨਹੀਂ ਅੱਡਣਾ ਪੈਂਦਾ। ਲੋੜ ਹੈ ਘਾਲ ਖਾਏ, ਸੁਕਿਰਤ ਕਰੇ, ਵੱਡਾ ਹੋਏ ਨਾ ਆਪ ਗਣਾਏ, ਅਤੇ ਕਿਰਤ ਵਿਰਤ ਕਰ ਧਰਮ ਦੀ ਖਾਟ ਖਵਾਲਣ ਭਾਏ ਕਰੇ। ਇਹ ਕਾਰ ਕਰਨ ਦੀ ਜ਼ਰੂਰਤ ਹੈ। ਕਿਰਤ ਕਰਕੇ ਹੀ ਅਸੀਂ ਆਪਣੀਆਂ ਸਰੀਰਕ ਅਤੇ ਪਰਿਵਾਰਕ ਲੋੜਾਂ ਪੂਰੀਆਂ ਕਰ ਸਕਦੇ ਹਾਂ। ਜੇ ਕਿਰਤ ਨਾ ਕਰਾਂਗੇ ਫਿਰ ਸਰੀਰਕ ਅਤੇ ਪਰਿਵਾਰਕ ਲੋੜਾਂ ਦੀ ਪੂਰਤੀ ਕਰਨ ਲਈ ਲੋਕਾਂ ਅੱਗੇ ਹੱਥ ਅੱਡਣਾ ਪਵੇਗਾ, ਜਾਂ ਫਿਰ ਕੋਈ ਚੋਰੀ ਧਾੜਾ ਕਰਨਾ ਪਵੇਗਾ। ਆਪਣੀਆਂ ਅਤੇ ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਲਈ ਅਤੇ ਚੋਰ ਜਾਂ ਧਾੜਵੀ ਦੇ ਕਲੰਕ ਤੋਂ ਬਚਣ ਲਈ ਸਾਨੂੰ ਕਿਰਤ ਕਰਕੇ ਆਪਣੇ ਅਮੀਰ ਵਿਰਸੇ ਦੇ ਧਾਰਨੀ ਬਣਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਅੱਜ ਸਾਡੀ ਨੌਜਵਾਨ ਪੀੜ੍ਹੀ ਹੱਥੀ ਕਿਰਤ ਕਰਨ ਦੇ ਵਿਰਸੇ ਤੋਂ ਪਿੱਛੇ ਨੂੰ ਭੱਜ ਰਹੀ ਹੈ। ਇਹ ਰਸਤਾ ਸਾਡੇ ਸਾਰਿਆਂ ਲਈ ਲਾਹੇਵੰਦ ਸਾਬਤ ਨਹੀਂ ਹੋਵੇਗਾ, ਸਗੋਂ ਇਹ ਖਤਰਨਾਕ ਰੁਝਾਨ ਸਾਡੇ ਭਵਿੱਖ ਲਈ ਖਤਰੇ ਦੀ ਘੰਟੀ ਹੈ। ਸਾਡਾ ਵਿਰਸਾ ਹੈ ਨਾਮ ਜਪਣਾ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤਾਂ ਨਾਨਕ ਕੈ ਘਰ ਕੇਵਲ ਨਾਮ ਦਾ ਉਪਦੇਸ਼ ਦਿੱਤਾ ਹੈ ਅਤੇ ਹੁਕਮ ਕੀਤਾ ਹੈ ਕਿ ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਕੀ ਸ਼ਰਨਾ ਤਥਾ ਏਕੋ ਜਪ ਏਕੋ ਸਾਲਾਹ ਏਕ ਸਿਮਰ ਏਕੋ ਮਨ ਆਹ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਦੇ ਧਾਰਨੀ ਬਣਨ ਦੀ ਹਦਾਇਤ ਕਰਕੇ ਫਰਮਾਇਆ ਹੈ ਕਿ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਮਨੁੱਖਾ ਜਨਮ ਨਾਮ ਜਪ ਕੇ ਮੁੱਖ ਉਜਲਾ ਕਰਨ ਲਈ ਅਤੇ ਪ੍ਰਭੂ ਵਿਚ ਲੀਨਤਾ ਪ੍ਰਾਪਤ ਕਰਨ ਲਈ ਪਰਮੇਸ਼ਰ ਨੇ ਬਖਸ਼ਿਆ ਹੈ। ਮਨੁੱਖਾ ਜਨਮ ਵਿਚ ਨਾਮ ਜਪ ਦਾ ਲਾਹਾ ਪ੍ਰਾਪਤ ਕਰ ਲੈਣਾ ਚਾਹੀਦਾ ਹੈ। ਨਾਮ ਵੀ ਹੁਣਿਆਂ ਪ੍ਰਤੀ ਤਾਂ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜ। ਅਤੇ ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਜੈਤ ਸ੍ਰੀ ਰਾਗ ਵਿਚ ਪਾਵਨ ਬਚਨ ਕੀਤਾ ਹੈ ਕਿ ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁਨੀ ਦੇ ਫਿਰੈ ਬਿਨ ਨਾਵੈ, ਓਏ ਖਪ ਖਪ ਮੂਏ ਕਰਾਂਝਾ। ਮਨੁੱਖਾ ਜਨਮ ਦੁਆਰਾ ਨਾਮ ਜਪ ਦਾ ਕਾਰਜ ਹੀ ਮਨੁੱਖ ਦੇ ਕੰਮ ਆਉਣ ਵਾਲਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਫਰਮਾਨ ਆਸਾ ਰਾਗ ਵਿਚ ਹੈ, ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ, ਅਤੇ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਗੁਰੂ ਹੁਕਮ ਵਿਚ ਤੈਸੀ ਵਸਤ ਵਸਾਈ ਹੈ, ਜੈਸੀ ਨਿਭੈ ਨਾਲ ਦੀ ਕਾਰ ਕਰਕੇ ਆਪਣੇ ਮੂਲ ਨਾਲ ਜੁੜਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਅਤੇ ਨਾਮ ਜਪਦੇ ਆਪਣੇ ਅਮੀਰ ਵਿਰਸੇ ਦੇ ਭਾਈਵਾਲ ਬਣਨਾ ਚਾਹੀਦਾ ਹੈ। ਸਾਡਾ ਵਿਰਸਾ ਹੈ ਵੰਡ ਕੇ ਛਕਣਾ। ਮਨੁੱਖ ਦੀ ਬਿਰਤੀ ਲੈਣ ਦੀ ਹੈ ਅਤੇ ਪ੍ਰਭੂ ਦਾ ਸੁਭਾਅ ਦੇਣ ਦਾ ਹੈ। ਜਿੰਨਾ ਚਿਰ ਦੇਣ ਦਾ ਸੁਭਾਅ ਨਹੀਂ ਬਣਦਾ, ਓਨਾ ਚਿਰ ਪ੍ਰਭੂ ਵਿਚ ਅਭੇਦਤਾ ਨਹੀਂ ਮਿਲਣੀ। ਦੇਣ ਦੇ ਸੁਭਾਅ ਨੂੰ ਪਕਾਉਣ ਲਈ ਗੁਰੂ ਉਪਦੇਸ਼ ਦੇ ਧਾਰਨੀ ਬਣਨਾ ਜ਼ਰੂਰੀ ਹੈ। ਗੁਰੂ ਉਪਦੇਸ਼ ਕੀ ਹੈ? ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ, ਅਤੇ ਘਾਲ ਖਾਏ ਸੁਕਿਰਤ ਕਰੈ, ਵੱਡਾ ਹੋਏ ਨਾ ਆਪ ਗਣਾਏ। ਭਾਈ ਗੁਰਦਾਸ ਜੀ ਦਾ 28ਵੀਂ ਵਾਰ ਦੀ 15ਵੀਂ ਪੌੜੀ ਵਿਚ ਵਚਨ ਹੈ। ਜੇ ਵੰਡ ਛਕਦੇ ਹਾਂ ਤਾਂ ਸਿੱਖੀ ਵਿਰਸੇ ਦੇ ਮਾਲਕ ਹਾਂ। ਜੇ ਵੰਡ ਛਕਣ ਦਾ ਸੁਭਾਅ ਪਰਪੱਕ ਨਹੀਂ ਹੋਇਆ ਤਾਂ ਫਿਰ ਆਪਾਂ ਨੂੰ ਪੜਚੋਲ ਕਰਕੇ ਵੰਡ ਛਕਣ ਦੇ ਮਾਰਗ ਨੂੰ ਅਪਣਾਉਣ ਦੀ ਲੋੜ ਹੈ। ਪੁਰਾਤਨ ਸਿੰਘ ਤਾਂ ਤਿੰਨ ਤਿੰਨ ਦਿਨਾਂ ਦੇ ਭੁੱਖੇ ਲੰਗਰ ਤਿਆਰ ਕਰਕੇ ਲੋੜਵੰਦਾਂ ਨੂੰ ਆਵਾਜ਼ ਮਾਰਦੇ ਸਨ ਅਤੇ ਲੋੜਵੰਦਾਂ ਨੂੰ ਛਕਾ ਕੇ ਆਪ ਛਕਦੇ ਸਨ। ਦੇਤ ਆਵਾਜ਼ਾ ਭੁੱਖਾ ਕੋਈ, ਦੇਗ ਤਿਆਰ ਗੁਰੂ ਕੀ ਹੋਈ, ਉਸ ਸਮੇਂ ਵੈਰੀ ਕਿਵੇਂ ਆਵੈ, ਪਰਮ ਮੀਤ ਸਮ ਤੋਹੇ ਛਕਾਵੈ, ਵੈਰੀ ਮਿੱਤਰ ਕੋ ਸਮ ਦੈ ਹੈ, ਬਚੇ ਤਾਂ ਪਿੱਛੇ ਖੁਦ ਖਾ ਲੈ ਹੈ, ਨਹੀਂ ਤੋ ਲੰਗਰ ਮਸਤ ਬਤੈ ਹੈ। ਕੈਸੇ ਸਨ ਸਾਡੇ ਵੱਡੇ ਵਡੇਰੇ ਜਿਨ੍ਹਾਂ ਨੇ ਸਾਨੂੰ ਵੰਡ ਛਕਣ ਦੀ ਦਾਤ ਵਿਰਸੇ ਵਿਚ ਬਖਸ਼ਿਸ਼ ਕੀਤੀ। ਸਾਡਾ ਵਿਰਸਾ ਹੈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਆਮ ਮਨੁੱਖ ਤੋਂ ਲੈ ਕੇ ਰਿਸ਼ੀ ਮੁਨੀ ਅਤੇ ਦੇਵਤੇ ਸਾਰੇ ਅੰਮ੍ਰਿਤ ਦੀ ਪ੍ਰਾਪਤੀ ਲਈ ਯਤਨਸ਼ੀਲ ਹਨ। ਪੁਰਾਤਨ ਇਤਿਹਾਸ ਤੇ ਮਿਥਿਹਾਸ ਇਸ ਗੱਲ ਨਾਲ ਭਰਿਆ ਪਿਆ, ਪਰ ਇਹ ਅਮੋਲਕ ਦਾਤ ਯਤਨਾਂ ਨਾਲ ਵੀ ਪ੍ਰਾਪਤ ਨਹੀਂ ਹੁੰਦੀ। ਸਤਿਗੁਰੂ ਗੁਰੂ ਅਮਰਦਾਸ ਜੀ ਦਾ ਫਰਮਾਨ ਹੈ, ਸੋਰ ਨਾਰ ਮੋਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਐਸੀ ਅਮੋਲਕ ਅੰਮ੍ਰਿਤ ਦੀ ਦਾਤ ਸਤਿਗੁਰੂ ਸਾਨੂੰ ਆਵਾਜ਼ਾਂ ਮਾਰ ਮਾਰ ਕੇ ਪ੍ਰਾਪਤ ਕਰਨ ਲਈ ਕਹਿੰਦੇ ਹਨ ਕਿ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ। ਅੱਜ ਅੰਮ੍ਰਿਤ ਸਾਨੂੰ ਬਿਨਾਂ ਮੁੱਲ ਤੋਂ ਬਿਨਾਂ ਯਤਨਾਂ ਤੋਂ ਮਿਲ ਰਿਹਾ ਹੈ, ਜਿਸ ਨੂੰ ਲੈਣ ਤੋਂ ਅਸੀਂ ਇਨਕਾਰੀ ਹੋਏ ਪਏ ਹਾਂ। ਸਾਡੀ ਅੰਦਰਲੀ ਦਸ਼ਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਫਰਮਾਨ ਵਾਲੀ ਬਣ ਚੁੱਕੀ ਹੈ, ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਕਤ ਕੀ ਬਦਨੈਨੋ ਡੀਠੀ। ਲੋੜ ਹੈ ਆਪਣੇ ਅੰਦਰ ਝਾਤ ਮਾਰਨ ਦੀ, ਸਾਕਤ ਵਿਰਤੀ ਦਾ ਤਿਆਗ ਕਰਕੇ ਗੁਰੂ ਚਾਲੀ ਅਨੁਸਾਰ ਚੱਲ ਕੇ ਪੰਜਾਂ ਪਿਆਰਿਆਂ ਦੁਆਰਾ ਗੁਰੂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਆਪਣੇ ਵਿਰਸੇ ਨਾਲ ਮੁੜ ਜੁੜਨ ਦੀ। ਸਾਡਾ ਵਿਰਸਾ ਹੈ ਗੁਰਬਾਣੀ ਰੂਪੀ ਨਿਤਨੇਮ। ਸਥੂਲ ਸੰਸਾਰ ਵਿੱਚ ਵਿਚਰਨ ਵਾਸਤੇ ਪਰਮੇਸ਼ਰ ਨੇ ਸਾਨੂੰ ਸਥੂਲ ਸਰੀਰ ਦਿੱਤਾ ਹੈ। ਸਥੂਲ ਸਰੀਰ ਨੂੰ ਚਲਾਉਣ ਵਾਸਤੇ ਸਰੀਰ ਅੰਦਰ ਸੂਖਮ ਆਤਮਾ ਪਾਈ ਹੈ। ਦੋਵਾਂ ਦੀ ਖੁਰਾਕ ਵੀ ਅਲੱਗ ਅਲੱਗ ਹੈ, ਕਿਉਂਕਿ ਇੱਕ ਸੂਖਮ ਹੈ ਇੱਕ ਸਥੂਲ ਹੈ। ਸਥੂਲ ਸਰੀਰ ਦੀ ਖੁਰਾਕ ਸਥੂਲ ਅੰਨ ਪਾਣੀ ਹੈ, ਸੂਖਮ ਆਤਮਾ ਦਾ ਆਹਾਰ ਨਾਮ ਅਤੇ ਗੁਰਬਾਣੀ ਹੈ ਜੋ ਸੂਖਮ ਰੂਪ ਹੈ। ਜਿਹੜਾ ਮਨੁੱਖ ਅੰਨ ਪਾਣੀ ਦਾ ਤਿਆਗ ਕਰ ਦਿੰਦਾ ਹੈ ਉਸ ਦਾ ਸਰੀਰ ਦੁਰਬਲ ਹੋ ਕੇ ਇੱਕ ਦਿਨ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਮਨੁੱਖ ਆਪਣੀ ਆਤਮਾ ਨੂੰ ਨਾਮ ਬਾਣੀ ਦੀ ਖੁਰਾਕ ਨਹੀਂ ਨਾ ਦਿੰਦਾ ਉਸ ਦੀ ਆਤਮਾ ਵੀ ਦਿਨ ਪਰ ਦਿਨ ਕਮਜ਼ੋਰ ਦੁਰਬਲ ਹੁੰਦੀ ਹੁੰਦੀ ਉਹ ਮਨੁੱਖ ਆਤਮਕ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਿੱਤ ਹੀ ਆਪਣੀ ਆਤਮਾ ਨੂੰ ਨਾਮ ਬਾਣੀ ਦਾ ਆਹਾਰ ਦੇਣ ਲਈ ਸਾਨੂੰ ਹੁਕਮ ਕਰਕੇ ਫਰਮਾਇਆ ਹੈ ਕਿ ਇਹ ਵਸਤ ਤਜੀ ਨਾ ਜਾਈ, ਨਿੱਤ ਨਿੱਤ ਰੱਖ ਉਰ ਧਾਰ ਤਥਾ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ। ਇਸ ਅਨੁਸਾਰ ਜੀਵਨ ਬਤੀਤ ਕਰਨਾ ਹੈ। ਤਥਾ ਆਨੰਦ ਸਾਹਿਬ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਬਚਨ ਹੈ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਅੱਜ ਆਪਾਂ ਨੂੰ ਸਵੈ ਪੜਚੋਲ ਕਰਨ ਦੀ ਲੋੜ ਹੈ ਕਿ ਅਸੀਂ ਗੁਰੂ ਹੁਕਮ ਮੰਨ ਕੇ ਨਿੱਤ ਨਿੱਤ ਰੱਖ ਉਰ ਧਾਰੋ ਦੀ ਕਾਰ ਕਰਦੇ ਹਾਂ। ਜੇ ਨਹੀਂ ਕਰਦੇ ਫਿਰ ਸਾਡੀ ਆਤਮਾ ਅਤ੍ਰਿਪਤ ਹੈ, ਭੁੱਖੀ ਹੈ। ਅਤ੍ਰਿਪਤ ਆਤਮਾ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ। ਆਪੋ ਧਾਪੀ, ਲੋਭ ਲਾਲਚ, ਖੁਦਗਰਜੀ, ਝੂਠ ਫਰੇਬ, ਅਸ਼ਾਂਤੀ ਇਹ ਸਭ ਬਿਮਾਰ ਮਾਨਸਿਕਤਾ ਦੀਆਂ ਹੀ ਨਿਸ਼ਾਨੀਆਂ ਤਾਂ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਨਾਸਰੀ ਰਾਗ ਵਿੱਚ ਪਾਵਨ ਬਚਨ ਹੈ ਕਿ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਅਸ਼ਾਂਤੀ ਅਤੇ ਵਿਲ ਲਾਏ ਦੇ ਜੀਵਨ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ, ਖੁਦਗਰਜੀ, ਲਾਲਚ, ਝੂਠ, ਫਰੇਬ ਦੇ ਪੰਜੇ ਵਿੱਚੋਂ ਨਿਜਾਤ ਪ੍ਰਾਪਤ ਕਰਨ ਲਈ ਸਤਿਗੁਰੂ ਜੀ ਨੇ ਜੋ ਸਾਨੂੰ ਨਿਤਨੇਮ ਦਾ ਵਿਰਸਾ ਪ੍ਰਦਾਨ ਕੀਤਾ ਹੈ ਉਸ ਨੂੰ ਸਾਂਭ ਲਈਏ, ਫਿਰ ਖੁਸ਼ੀਆਂ, ਖੇੜੇ ਅਤੇ ਬੇਪਰਵਾਹੀ ਵਾਲਾ ਆਨੰਦਿਤ ਜੀਵਨ ਮਿਲ ਜਾਵੇਗਾ। ਲੋੜ ਹੈ ਆਪਣੇ ਇਸ ਵਿਰਸੇ ਨਾਲ ਜੁੜਨ ਦੀ। ਸਾਡਾ ਵਿਰਸਾ ਹੈ ਉੱਠ ਇਸ਼ਨਾਨ ਕਰੋ ਪ੍ਰਭਾਤੀ। ਸਰੀਰਕ ਇਸ਼ਨਾਨ ਕਰਨ ਨਾਲ ਸਰੀਰ ਦੀ ਪਵਿੱਤਰਤਾ ਹੁੰਦੀ ਹੈ। ਸਿਮਰ ਪ੍ਰਭ ਆਪਣਾ ਅਧਿਕਾਰ ਕਰਨ ਨਾਲ ਮਨ ਪਵਿੱਤਰ ਹੁੰਦਾ ਹੈ। ਅਸੀਂ ਸਰੀਰਕ ਪਵਿੱਤਰਤਾ ਵੀ ਰੱਖਣੀ ਹੈ ਤੇ ਮਨ ਨੂੰ ਵੀ ਪਵਿੱਤਰ ਕਰਨਾ ਹੈ। ਇਹ ਦੋਨੋਂ ਕਰਮ ਕਰਨ ਲਈ ਸਤਿਗੁਰੂ ਜੀ ਨੇ ਵਚਨ ਕੀਤਾ ਹੈ, ਹੁਕਮ ਦਿੱਤਾ ਹੈ ਕਿ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗਾ। ਇਹ ਮਾਰਗ ਦਰਸਾਇਆ ਹੈ। ਅਤੇ ਪੰਜਵੇਂ ਗੁਰਦੇਵ ਜੀ ਨੇ ਹੁਕਮ ਕੀਤਾ ਹੈ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ। ਜੇ ਗੁਰੂ ਉਪਦੇਸ਼ਾਂ ਦੇ ਧਾਰਨੀ ਬਣਾਂਗੇ ਤਦ ਸਾਡਾ ਤਨ ਅਤੇ ਮਨ ਪਵਿੱਤਰ ਹੋ ਕੇ ਪਵਿੱਤਰ ਪ੍ਰਭੂ ਨਾਲ ਇੱਕ ਸੁਰ ਹੋ ਜਾਵੇਗਾ। ਜੇ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਅਧਿਕਾਰ ਨਹੀਂ ਕਰਦੇ, ਫਿਰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਵਿਰਸੇ ਨਾਲੋਂ ਟੁੱਟ ਚੁੱਕੇ ਹਾਂ। ਆਪਣੇ ਵਿਰਸੇ ਨਾਲੋਂ ਨਾਤਾ ਤੋੜਿਆ ਹੋਇਆ ਹੈ ਜੋ ਲਾਹੇਵੰਦਾ ਨਹੀਂ, ਕਿਉਂਕਿ ਭਾਈ ਗੁਰਦਾਸ ਜੀ ਉਹਨਾਂ ਵਿਰਸਾ ਸੰਭਾਲੀ ਗੁਰਸਿੱਖਾਂ ਤੋਂ ਕੁਰਬਾਨ ਜਾਂਦੇ ਹਨ ਜੋ ਅੰਮ੍ਰਿਤ ਵੇਲੇ ਉੱਠ ਕੇ ਸਰੀਰ ਨੂੰ ਸਵੱਛ ਕਰਕੇ ਮਨ ਨੂੰ ਸਵੱਛ ਕਰਨ ਲਈ ਹੋਏ ਇੱਕ ਮਨ ਗੁਰਜਾਪ ਜਪੰਦੇ ਦੀ ਕਾਰ ਕਰਦੇ ਹਨ। ਭਾਈ ਗੁਰਦਾਸ ਜੀ ਦਾ ਪਾਵਨ ਬਚਨ 12ਵੀਂ ਵਾਰ ਦੀ ਦੂਸਰੀ ਪੌੜੀ ਵਿੱਚ ਇਸ ਤਰ੍ਹਾਂ ਹੈ, ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰਜਾਪ ਜਪੰਦੇ। ਸਾਡਾ ਵਿਰਸਾ ਹੈ ਗੁਰੂ ਦਰਸਾਈ ਰਹਿਤ। ਸਾਡੇ ਸਰੀਰ ਅਤੇ ਆਤਮਾ ਨੂੰ ਵਿਕਾਰਾਂ ਦੀ ਮੈਲ ਤੋਂ ਬਚਾਉਣ ਲਈ ਸਤਿਗੁਰਾਂ ਨੇ ਸਾਨੂੰ ਰਹਿਣੀ ਅਤੇ ਰਹਿਤ ਦੀ ਦਾਤ ਪ੍ਰਦਾਨ ਕੀਤੀ ਹੈ। ਜਿਹੜਾ ਰਹਿਤ ਅਤੇ ਰਹਿਣੀ ਵਿੱਚ ਪ੍ਰਭਕ ਹੁੰਦਾ ਹੈ ਉਸ ਦੇ ਸਰੀਰ ਅਤੇ ਆਤਮਾ ਉੱਤੇ ਵਿਕਾਰ ਜ਼ੋਰ ਨਹੀਂ ਪਾ ਸਕਦੇ। ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਪਾਵਨ ਫਰਮਾਨ ਹੈ, ਰਹਿਤ ਰਹਿਤ ਰਹਿ ਜਾਹੇ ਬਿਕਾਰਾ। ਦੂਸਰੇ ਪੰਜ ਕਕਾਰੀ ਰਹਿਤ ਦੇ ਧਾਰਨੀ ਬਣਨਾ ਗੁਰੂ ਵਾਲੇ ਬਣਨ ਦੀ ਨਿਸ਼ਾਨੀ ਹੈ। ਜਿਵੇਂ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਲਿਖਿਆ ਹੈ ਕਿ ਕੋਈ ਅਲਪ ਬੁੱਧੀ ਵਾਲਾ ਮਨੁੱਖ ਕਿਸੇ ਸੁਹਾਗਵੰਤੀ ਨੂੰ ਪੁੱਛੇ ਕਿ ਤੂੰ ਇਹ ਸ਼ਿੰਗਾਰ ਕਿਉਂ ਕੀਤਾ, ਅੱਗੋਂ ਸੁਹਾਗਵੰਤੀ ਉੱਤਰ ਦਿੰਦੀ ਹੈ ਕਿ ਤੈਨੂੰ ਨੀ ਪਤਾ ਕਿ ਮੈਂ ਪਤੀ ਵਾਲੀ ਹਾਂ, ਮੈਂ ਸੁਹਾਗਵੰਤੀ ਹਾਂ। ਇਸੇ ਤਰ੍ਹਾਂ ਜੇ ਕੋਈ ਪੰਜ ਕਕਾਰੀ ਰਹਿਤ ਦੇ ਧਾਰਨੀ ਨੂੰ ਪੁੱਛੇ ਕਿ ਤੂੰ ਇਹ ਪੰਜ ਕਕਾਰ ਦੀ ਰਹਿਤ ਕਿਉਂ ਧਾਰਨ ਕੀਤੀ ਹੈ, ਉਸਦਾ ਵੀ ਉੱਤਰ ਹੋਵੇਗਾ ਕਿ ਮੈਂ ਗੁਰੂ ਵਾਲਾ ਹਾਂ, ਮੈਂ ਮਾਲਕ ਵਾਲਾ ਹਾਂ, ਇਹ ਮੇਰੇ ਮਾਲਕ ਦੀਆਂ ਨਿਸ਼ਾਨੀਆਂ ਨੇ, ਪੰਜ ਕਕਾਰ ਮੇਰੇ ਗੁਰੂ ਦੀਆਂ ਨਿਸ਼ਾਨੀਆਂ ਹਨ, ਇਹਨਾਂ ਪੰਜ ਕਕਾਰਾਂ ਵਿੱਚੋਂ ਮੈਨੂੰ ਮੇਰੇ ਗੁਰੂ ਦਾ ਜਲਵਾ ਜ਼ਹੂਰ ਦਰਸ਼ਨ ਆਉਂਦਾ ਹੈ, ਇਹ ਪੰਜ ਕਕਾਰ ਮੇਰੀ ਜਿੰਦ ਜਾਨ ਨੇ, ਪੰਜ ਕਕਾਰ ਸਾਨੂੰ ਸਤਿਗੁਰੂ ਜੀ ਨੇ ਵਿਰਸੇ ਵਿੱਚ ਬਖਸ਼ੇ ਹਨ। ਜੇ ਆਪਾਂ ਗੁਰੂ ਦੀਆਂ ਨਿਸ਼ਾਨੀਆਂ ਜੋ ਸਤਿਗੁਰੂ ਜੀ ਨੇ ਸਾਨੂੰ ਵਿਰਸੇ ਵਿੱਚ ਦਿੱਤੀਆਂ ਹਨ, ਉਹਨਾਂ ਨੂੰ ਪਿਆਰ ਸਹਿਤ ਸਰੀਰ ਨਾਲ ਸਾਂਭ ਰੱਖਿਆ ਹੈ, ਫਿਰ ਅਸੀਂ ਗੁਰੂ ਦੀ ਖੁਸ਼ੀ ਦੇ ਪਾਤਰ ਬਣਦੇ ਹਾਂ। ਜੇ ਗੁਰੂ ਦੀਆਂ ਵਿਰਸੇ ਵਿੱਚ ਮਿਲੀਆਂ ਨਿਸ਼ਾਨੀਆਂ ਰਹਿਤ ਦੇ ਚਿੰਨ੍ਹ ਧਾਰਨ ਕਰਨ ਤੋਂ ਅਸੀਂ ਢਿੱਲ ਵਰਤ ਰਹੇ ਹਾਂ ਤਾਂ ਸਾਨੂੰ ਰਹਿਤ ਰੱਖਣੀ ਚੰਗੀ ਨਹੀਂ ਲੱਗਦੀ, ਫਿਰ ਅਸੀਂ ਗੁਰੂ ਨੂੰ ਕਿਵੇਂ ਚੰਗੇ ਲੱਗ ਸਕਾਂਗੇ? ਕਿਉਂਕਿ ਸਤਿਗੁਰੂ ਦਾ ਤਾਂ ਪਾਵਨ ਫਰਮਾਨ ਹੈ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਅੱਜ ਵਿਚਾਰ ਕਰਕੇ ਪ੍ਰਣ ਕਰੀਏ ਕਿ ਆਪਣੇ ਭਲੇ ਲਈ ਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਕਰਨ ਵਾਸਤੇ ਅੰਮ੍ਰਿਤ ਛਕ ਕੇ ਰਹਿਤ ਅਤੇ ਰਹਿਣੀ ਦੇ ਧਾਰਨੀ ਬਣ ਕੇ ਆਪਣੇ ਵਿਰਸੇ ਦੇ ਵਾਰਸ ਬਣ ਜਾਈਏ।